ਭਾਈ ਜੀਵਾ ਹੁਣ ਕੀ ਕਹਿੰਦਾ?
ਅਰਦਾਸ।
ਕਹਿੰਦੇ ਦਾਤਾ ਤੂੰ ਸਮਰੱਥ ਆ, ਤੂੰ ਦਿਆਲੂ ਆ, ਤੂੰ ਕਿਰਪਾਲੂ ਆ, ਤੂੰ ਬਖਸ਼ਿਸ਼ਾਂ ਦਾ ਭੰਡਾਰਾ ਆ। ਅਸੀਂ ਤੇ ਭੁੱਲਾਂ ਕਰਨ ਵਾਲੇ, ਅਸੀਂ ਤੇ ਰੋਜ਼ ਗਲਤੀਆਂ ਕਰਦੇ ਹਾਂ, ਅਸੀਂ ਨਿੱਤ ਗਲਤੀਆਂ ਕਰਦੇ ਹਾਂ, ਪਰ ਤੂੰ ਕੀ ਕਰਦਾ? ਕੱਲ ਮੈਂ ਬੇਨਤੀ ਕੀਤੀ ਸੀ ਨਾ, ਹਮ ਮੈਲੇ ਤੁਮ ਉਜਲ ਕਰਦੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤਰ ਸਿਆਣੇ, ਤੂੰ ਸਰਬ ਕਲਾਂ ਕਾ ਗਿਆਤਾ ਮਾਧੋ, ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕਰ ਦੇਸਾ ਤੁਮ ਸਭ ਸਾਜੇ ਸਾਜ ਨਿਵਾਜੇ, ਜੀਓ ਪਿੰਡ ਦੇ ਪ੍ਰਾਨ ਨਿਰਗੁਣ ਯਾਰੇ, ਗੁਣ ਨਹੀਂ ਕੋਈ ਤੁਮ ਦਾਨ ਦਿਓ ਮਿਹਰਬਾਨੀ। ਕਦੇ ਕਿਹਾ ਜੀ ਆਖੋ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਆਣ ਕੇ ਆਖਿਆ ਕਰੀਏ, ਮੈਂ ਨਿਰਗੁਣ ਯਾਰੇ ਗੁਣ ਨਹੀਂ ਕੋਈ ਤੁਮ ਦਾਨ ਦਿਓ ਮਿਹਰਬਾਨ, ਤੁਮ ਕਰੋ ਭਲਾ ਹਮ ਭਲੋ ਨਾ ਜਾ, ਤੂੰ ਸਾਡਾ ਭਲਾ ਕਰਦਾ ਅਸੀਂ ਸਮਝਦੇ ਹੀ ਨਹੀਂ, ਸਾਨੂੰ ਪਤਾ ਹੀ ਨਹੀਂ ਕਿ ਤੂੰ ਹਰ ਵੇਲੇ ਸਾਡਾ ਭਲਾ ਕਰਦਾ, ਤੂੰ ਹਰ ਵੇਲੇ ਸਾਡੇ ਤੇ ਪਰ ਉਪਕਾਰ ਕਰਦਾ, ਤੁਮ ਕਰੋ ਭਲਾ ਹਮ ਭਲੋ ਨਾ ਜਾਣੇ, ਤੁਮ ਸਦਾ ਸਦਾ ਦਇਆਲਾ, ਤੁਮ ਸੁਖਦਾਈ ਪੁਰਖ ਵਧਾਤੇ, ਤੁਮ ਰੱਖੋ ਆਪਣੇ ਬਾਲਾ, ਤੂੰ ਬੱਚਿਆਂ ਦੀ ਤਰ੍ਹਾਂ ਸਾਨੂੰ ਰੱਖਦਾ ਵਾ, ਅਸੀਂ ਤੇਰੇ ਤੋਂ ਬੇਮੁੱਖ ਹੋ ਜਾਂਦੇ ਹਾਂ, ਤੁਮ ਰੱਖੋ ਆਪਣੇ ਬਾਲਾ, ਤੁਮ ਨਿਧਾਨ ਅਟਲ ਸੁਲਤਾਨ, ਤੂੰ ਐਸਾ ਸੁਲਤਾਨ ਆ, ਦੁਨੀਆਂ ਦੇ ਸੁਲਤਾਨ ਰਾਜੇ ਤੇ ਅੱਜ ਹੈਗੇ ਆ ਕੱਲ ਨੂੰ ਨਹੀਂ ਹੋਣਗੇ, ਪਰ ਤੂੰ ਐਸਾ ਸੁਲਤਾਨ ਆ, ਐਸਾ ਰਾਜਾ ਜਿਹੜਾ ਅੱਜ ਵੀ ਆ ਪਹਿਲਾਂ ਵੀ ਸਾਂ ਤੇ ਸਦੀਵੀ ਕਾਲ ਵਾਸਤੇ ਅਟਲ ਸੁਲਤਾਨ ਰਹੇਗਾ, ਤੇਰੀ ਬਾਦਸ਼ਾਹੀ ਕਦੇ ਖਤਮ ਨਹੀਂ ਹੋ ਸਕਦੀ, ਤੂੰ ਤੇ ਸਦਾ ਦਾ ਸ਼ਹਿਨਸ਼ਾਹ, ਤੁਮ ਨਿਧਾਨ ਅਟਲ ਸੁਲਤਾਨ, ਜੀ ਜੰਤ ਸਭ ਜਾਚਾ, ਸਾਰੇ ਤੇਰੇ ਦਰ ਤੋਂ ਮੰਗਦੇ ਆ, ਸਭ ਤੁਧੇ ਪਾਸੋਂ ਮੰਗਦੇ, ਨਿਤ ਕਰ ਅਰਦਾਸ, ਤੁਮ ਨਿਧਾਨ ਅਟਲ ਸੁਲਤਾਨ, ਜੀ ਜੰਤ ਸਭ ਜੱਜ ਹੈ, ਕਹੋ ਨਾਨਕ ਹਮ ਇਹ ਹਵਾਲਾ, ਰਾਖ ਸੰਤਨ ਕਹਿ ਪਾਛੈ, ਉਹਨਾਂ ਦੀ ਸ਼ਰਨ ਵਿੱਚ ਰੱਖ ਜਿਹੜੇ ਤੇਰੇ ਪਿਆਰੇ। ਭਾਈ ਜੀ ਵੱਟ ਗਿਆ, ਦਾਦਾ ਅਸੀਂ ਭੁੱਲਣ ਆ ਰਿਹਾ, ਮੈਂ ਔਗਣਾਂ ਦਾ ਭਰਿਆ, ਮੈਂ ਵਿਕਾਰਾਂ ਦਾ ਭਰਿਆ, ਅਸੀਂ ਨਿਤ ਔਗਣ ਕਰਦੇ ਹਾਂ, ਤੂੰ ਬਖਸ਼ਾਂਦੇ ਆ, ਮੇਰੀ ਗਲਤੀ ਦੱਸ ਦੇ, ਮੇਰੀ ਭੁੱਲ ਦੱਸ ਦੇ, ਪਰ ਮੈਨੂੰ ਦਰਸ਼ਨ ਜ਼ਰੂਰ, ਮੇਰੇ ਕੋਲੋਂ ਕੀ ਭੁੱਲ ਹੋਈ, ਮੇਰਾ ਲਿਆਂਦਾ ਭੋਜਨ, ਮੇਰਾ ਲਿਆਂਦਾ ਪ੍ਰਸ਼ਾਦਾ, ਮੇਰੀ ਲਿਆਂਦੀ ਖਿਚੜੀ ਤਿਆਰ ਕਰਕੇ ਅੱਜ ਤੁਸੀਂ ਛਕਦੇ ਕਿਉਂ ਨਹੀਂ? ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਜੀਵਿਆ ਤਰਲਾ ਲਿਆ ਹੀ ਨਾ ਗੁਰੂ ਨਾਨਕ ਦੇ ਦਰ ਤੇ, ਚਿਹਰਾ ਕਰ ਲਿਆ ਗੁਰੂ ਅੰਗਦ ਦੇਵ ਸਾਹਿਬ ਨੇ ਭਾਈ ਜੀਵੇ ਵੱਲ, ਆਪਣਾ ਚਿਹਰਾ ਕੀਤਾ, ਦਰਸ਼ਨ ਦਿੱਤੇ, ਗੁਰੂ ਅੰਗਦ ਸਾਹਿਬ ਕਹਿੰਦੇ, ਭਾਈ ਜੀਵਾ ਅੱਜ ਤੂੰ ਪਰਮਾਤਮਾ ਦੀ ਰਜ਼ਾ ਵਿੱਚ ਦਖਲ ਦਿੱਤਾ, ਜਿਹੜੀ ਅਰਦਾਸ ਹੈ ਨਾ ਉਹ ਪਰਮਾਤਮਾ ਦੀ ਰਜ਼ਾ ਮੰਨਣ ਵਾਸਤੇ ਤੇ ਕੀਤੀ ਜਾ ਸਕਦੀ ਆ, ਪਰਮਾਤਮਾ ਦੀ ਰਜ਼ਾ ਵਿੱਚ ਦਖਲ ਦੇਣ ਵਾਸਤੇ ਅਰਦਾਸ ਨਹੀਂ ਕੀਤੀ ਜਾਂਦੀ, ਉਹਦੀ ਰਜ਼ਾ ਨੂੰ ਭੰਗ ਕਰਨ ਵਾਸਤੇ ਅਰਦਾਸ ਨਹੀਂ ਕੀਤੀ ਜਾਂਦੀ, ਤੂੰ ਅੱਜ ਉਹਦੀ ਰਜ਼ਾ ਨੂੰ ਭੰਗ ਕੀਤਾ। ਮਹਾਰਾਜ ਕਿਵੇਂ? ਕਹਿਣ ਲੱਗੇ, ਜਦੋਂ ਤੂੰ ਖਿਚੜੀ ਬਣਾਉਣ ਲੱਗਾ ਸਾਂ, ਭੋਜਨ ਤਿਆਰ ਕਰਨ ਲੱਗਾ ਸੈਂ, ਅਰਦਾਸ ਕੀਤੀ ਸੀ? ਹਾਂ ਮਹਾਰਾਜ ਕੀਤੀ। ਮੈਂ ਕਿਹਾ ਸੀ ਹਨੇਰੀ ਰੁਕ ਜੇ, ਕਹਿੰਦੇ ਰੋਕ ਤੇ ਉਹਨੇ ਦਿੱਤੀ ਕਿਉਂਕਿ ਤੂੰ ਸ਼ਰਧਾ ਚ ਭੇਜਾਂ। ਵੇਖੋ ਅਰਦਾਸ ਸੁਣੀ ਨਹੀਂ ਤਾਂ ਹੀ ਹਨੇਰੀ ਰੁਕੀ ਹੈ, ਜੇ ਉਹਦੀ ਅਰਦਾਸ ਸੁਣੀ ਉਹਨੇ। ਪਰ ਕਹਿੰਦੇ ਜੀਵਾ ਕਮਾਈ ਤੇਰੇ ਕੋਲ ਬਹੁਤ ਆ, ਪਰ ਇਹ ਕਮਾਈ ਰਜ਼ਾ ਵਿੱਚ ਰਹਿਣ ਵਾਸਤੇ ਵਰਤ, ਰਜ਼ਾ ਚ ਦਖਲ ਦੇਣ ਵਾਸਤੇ ਨਹੀਂ। ਕਹਿਣ ਲੱਗੇ, ਇੱਕ ਮੇਰੇ ਵਾਸਤੇ ਭੋਜਨ ਤਿਆਰ ਕਰਨ ਲਈ, ਕਹਿੰਦੇ ਉਹ ਜਿਹੜੀ ਹਵਾ ਚੱਲਦੀ ਸੀ ਨਾ, ਪਤਾ ਨੀ ਕਿੰਨਿਆਂ ਜੀਵਾਂ ਦਾ, ਪਤਾ ਨੀ ਕਿੰਨੇ ਪੰਛੀਆਂ ਦਾ ਭੋਜਨ ਇੱਕ ਜਗ੍ਹਾ ਤੋਂ ਉੱਡ ਕੇ ਦੂਜੀ ਜਗ੍ਹਾ ਦੇ ਉੱਤੇ ਪਹੁੰਚਣਾ ਸੀ, ਪਤਾ ਨੀ ਕਿੰਨੇ ਜੀਵ ਭੁੱਖੇ ਰਹਿ ਗਏ। ਕਹਿਣ ਲੱਗੇ, ਇੱਕ ਮੈਨੂੰ ਭੋਜਨ ਛਕਾਉਣ ਵਾਸਤੇ, ਉਹਦੀ ਰਜ਼ਾ ਚ ਜੀਵਾ ਦਖਲ ਅੰਦਾਜ਼ੀ ਨਹੀਂ ਕਰਨਾ, ਇਸ ਕਰਕੇ ਅੱਜ ਤੇਰਾ ਭੋਜਨ ਤਿਆਰ ਕੀਤਾ, ਛਕਣ ਵਾਲਾ ਨਹੀਂ, ਤੇ ਨਾ ਮੈਂ ਤੈਨੂੰ ਦਰਸ਼ਨ ਦੇਣੇ ਸਨ, ਇਹ ਤੂੰ ਖਿਮਾ ਮੰਗੀ ਆ, ਜਾ ਭਾਈ ਜੀਵਾ ਅੱਜ ਗੁਰੂ ਨਾਨਕ ਦੇ ਦਰੋਂ ਖਿਮਾ ਮੰਗੀ ਆ, ਆਉਣ ਵਾਸਤੇ ਵਾਲੇ ਸਮੇਂ ਚ ਜਦੋਂ ਵੀ ਅਰਦਾਸ ਬੇਨਤੀ ਹੋਵੇ, ਪਰਮਾਤਮਾ ਦੀ ਰਜ਼ਾ ਸਿਰ ਮੱਥੇ ਮੰਨਣ ਵਾਸਤੇ ਹੋਵੇ, ਰਜ਼ਾ ਚ ਦਖਲ ਅੰਦਾਜ਼ੀ ਨਹੀਂ, ਉਹਦੇ ਭਾਣੇ ਚ ਦਖਲ ਅੰਦਾਜ਼ੀ ਨਹੀਂ। ਜੇ ਗੁਰੂ ਅੰਗਦ ਸਾਹਿਬ ਨੂੰ ਖਡੂਰ ਸਾਹਿਬ ਦੇ ਲੋਕ ਕਹਿੰਦੇ ਆ ਮੀਂਹ ਪਵਾਓ, ਜਿਮੀਦਾਰ ਕਹਿੰਦੇ ਨਾ, ਜਿਮੀਦਾਰ ਕਹਿੰਦੇ ਮੀਂਹ ਪਵਾਓ, ਮਹਾਰਾਜ ਬੜਾ ਚਿਰ ਹੋ ਗਿਆ ਵਰਖਾ ਨਹੀਂ ਹੁੰਦੀ, ਗੁਰੂ ਅੰਗਦ ਸਾਹਿਬ ਕਹਿੰਦੇ ਜੋ ਮਾਲਕ ਦੀ ਰਜ਼ਾ ਉਹੀ ਹੋਣਾ, ਜੋ ਉਹਦਾ ਹੁਕਮ ਹੈ ਉਹੀ ਹੋਣਾ ਨਾ। ਵੇਖੋ ਜੇ ਗੁਰੂ ਅੰਗਦ ਭਾਈ ਲਹਿਣੇ ਦੇ ਰੂਪ ਚ ਗੁਰੂ ਨਾਨਕ ਦੀ ਸੇਵਾ 7 ਸਾਲ ਕਰਦੇ ਰਹੇ ਆ, ਤੇ ਹਰ ਵੇਲੇ ਗੁਰੂ ਨਾਨਕ ਦੇ ਚਿਹਰੇ ਵੱਲ ਤੱਕਦੇ ਰਹਿਣ, ਕੋਈ ਹੁਕਮ ਨਿਕਲੇ ਤੇ ਮੈਂ ਸੱਤ ਬਚਨ ਕਰਦਾ। ਸਵਾਲ ਜਵਾਬ ਹੈ ਹੀ ਨਹੀਂ, ਸਵਾਲ ਕੀਤਾ ਹੀ ਨਹੀਂ, ਕੇਵਲ ਰਜ਼ਾ ਚ ਰਾਜੀ, ਜੋ ਹੁਕਮ ਆ ਸੱਤ ਬਚਨ। ਤੇ ਖਡੂਰ ਸਾਹਿਬ ਦਾ ਰਹਿਣ ਵਾਲਾ ਇੱਕ ਜੋਗੀ, ਉਹਨੂੰ ਜ਼ਿਮੀਦਾਰ ਕਹਿੰਦੇ ਤੂੰ ਮੀਂਹ ਪਵਾ, ਉਹ ਕਹਿੰਦਾ ਗੁਰੂ ਅੰਗਦ ਦੇਵ ਇੱਕ ਗ੍ਰਿਸ਼ਤੀ ਆ, ਉਹਦੇ ਚਰਨਾਂ ਤੇ ਤੁਸੀਂ ਜਾ ਕੇ ਮੱਥੇ ਟੇਕਦੇ ਹੋ, ਨਮਸਕਾਰਾਂ ਕਰਦੇ ਹੋ। ਕਹਿੰਦਾ ਜਿੰਨੀ ਦੇਰ ਗੁਰੂ ਅੰਗਦ ਦੇਵ ਖਡੂਰ ਸਾਹਿਬ ਚ ਹੈ ਉਨੀ ਦੇਰ ਮੀਂਹ ਨਹੀਂ ਪੈ ਸਕਦਾ। ਉਹ ਜ਼ਿਮੀਦਾਰ ਕਹਿੰਦੇ ਸਾਡੀਆਂ ਤੇ ਫਸਲਾਂ ਸੜਦੀਆਂ, ਪਸ਼ੂ ਪੰਛੀ ਧਰਿਆਏ ਮਰ ਰਹੇ ਆ। ਉਹ ਕਹਿੰਦਾ ਗੁਰੂ ਅੰਗਦ ਦੇਵ ਨੂੰ ਕਹਿ ਦਿਓ ਜਾਂ ਮੀਂਹ ਪਵਾਵੇ ਜਾਂ ਪਿੰਡੋਂ ਨਿਕਲ ਜੇ, ਚਲੇ ਜਾਣ ਖਡੂਰ ਸਾਹਿਬ ਤੋਂ। ਉਹ ਜ਼ਿਮੀਦਾਰ ਗੁਰੂ ਅੰਗਦ ਦੇਵ ਮਹਾਰਾਜ ਨੂੰ ਕਹਿੰਦੇ ਆਣ ਕੇ, ਮਹਾਰਾਜ ਏਦਾਂ ਕਰੋ, ਜੋਗੀ ਕਹਿੰਦਾ ਮੈਂ ਮੀਂਹ ਪਵਾ ਦਿੰਦਾ, ਤੇ ਤੁਸੀਂ ਇਸ ਤਰ੍ਹਾਂ ਕਰੋ ਫਿਰ ਜਾਂ ਖਡੂਰ ਸਾਹਿਬ ਛੱਡ ਕੇ ਚਲੇ ਜਾਓ। ਉਹ ਕਹਿੰਦਾ ਜੇ ਚਲੇ ਜਾਣਗੇ ਮੈਂ ਮੀਂਹ ਪਵਾ ਸਕਦਾ। ਮਹਾਰਾਜ ਕਹਿੰਦੇ ਇਹਦੇ ਚ ਕਿਹੜੀ ਗੱਲ, ਮੈਂ ਚਲੇ ਜਾਣਾ। ਸਿੱਖ ਸੰਗਤਾਂ ਨੂੰ ਲਿਆ ਨਾਲ, ਖਡੂਰ ਸਾਹਿਬੋਂ ਸਾਰੇ ਵਿਦਵਾਨਾਂ ਨੇ ਇਹ ਗੱਲ ਮੰਨੀ ਹੈ। ਗੁਰੂ ਅੰਗਦ ਦੇਵ ਸਾਹਿਬ ਖਡੂਰ ਸਾਹਿਬ ਛੱਡ ਕੇ ਨੇੜੇ ਨੇੜੇ ਦੇ ਪਿੰਡਾਂ ਚ ਸਿੱਖੀ ਪ੍ਰਚਾਰ ਕਰਨ ਵਾਸਤੇ ਚਲੇ ਗਏ। ਹੁਣ ਜੋਗੀ ਨੂੰ ਜ਼ਿਮੀਦਾਰ ਕਹਿੰਦਾ ਮੀਂਹ ਪਵਾ, ਉਹ ਆਪਣੇ ਭੋਰੇ ਚ ਬੈਠਾ, ਉਹ ਕਹਿੰਦਾ ਜੀ ਤਪ ਕਰਦੇ ਆ, ਤਪੱਸਿਆ ਕਰਦੇ ਆ, ਆਪੇ ਰੱਬ ਖੁਸ਼ ਹੋਏਗਾ। ਇੱਕ ਦਿਨ, ਦੋ ਦਿਨ, ਚਾਰ ਦਿਨ, ਪੰਜ ਦਿਨ, ਹਫ਼ਤਾ, ਦਸ ਦਿਨ ਲੰਘ, ਇਹ ਜਿਨ੍ਹਾਂ ਦਿਨਾਂ ਚ ਇਹ ਕੁਝ ਵਰਤਿਆ ਨਾ ਭਾਣਾ, ਉਹਨਾਂ ਦਿਨਾਂ ਚ ਬਾਬਾ ਅਮਰਦਾਸ ਗੁਰੂ ਅੰਗਦ ਸਾਹਿਬ ਦੀ, ਜਿਨ੍ਹਾਂ ਨੇ 12 ਸਾਲ ਸੇਵਾ ਕੀਤੀ ਆ, ਉਹਨਾਂ ਦਿਨਾਂ ਚ ਸੇਵਾ ਚ ਜੁਟੇ ਸੀ। ਪਰ ਕਦੇ ਕਦੇ ਗੁਰੂ ਮਹਾਰਾਜ, ਗੁਰੂ ਅੰਗਦ ਸਾਹਿਬ ਕਹਿ ਦਿਆ ਕਰਦੇ ਸਨ ਬਾਬਾ ਅਮਰਦਾਸ ਨੂੰ ਕਿ ਆਪਣੇ ਪਿੰਡ ਬਾਸਰ ਕੇ ਜਾ ਕੇ ਆਪਣੇ ਪਰਿਵਾਰ ਦੀ ਖਬਰ ਸਾਰ ਲੈ ਆ। ਜਦੋਂ ਵੀ ਗੁਰੂ ਸਾਹਿਬ ਦੂਜਿਆਂ ਗੁਰੂ ਸਾਹਿਬਾਂ ਦੇ ਵਕਤ ਸੇਵਾ ਕਰਦੇ ਰਹੇ ਨਾ, ਸੇਵਾਦਾਰ ਬਣ ਕੇ, ਉਦੋਂ ਸਮੇਂ ਸਮੇਂ ਉੱਤੇ ਆਪਣੇ ਪਰਿਵਾਰ ਬੱਚਿਆਂ ਨੂੰ ਮਿਲਣ, ਕਾਰੋਬਾਰ ਦੇਖਣ ਜਾਂਦੇ ਰਹੇ। ਇਹ ਭਾਈ ਲਹਿਣਾ ਜੀ ਦੇ ਜੀਵਨ ਚ ਵੀ ਆਇਆ ਕਿ ਗੁਰੂ ਨਾਨਕ ਸਾਹਿਬ ਭਾਈ ਲਹਿਣੇ ਨੂੰ ਕਦੇ ਕਦੇ ਕਿਹਾ ਕਰਦੇ ਸਨ, ਲਹਿਣੇ ਆ ਥੋੜਾ ਪਿੰਡ ਚੱਕਰ ਲਾਇਆ ਤੇ ਬੱਚਿਆਂ ਦਾ ਅਤਾ ਪਤਾ ਤੇ ਆਪਣੇ ਕਾਰੋਬਾਰ ਦੀ ਖਬਰ ਸਾਰ ਲੈ। ਗ੍ਰਿਸ਼ਤੀ ਜੀਵਨ ਜੋ ਹੈ, ਉਹਨਾਂ ਦਿਨਾਂ ਚ ਬਾਬਾ ਅਮਰਦਾਸ ਪਿੰਡ ਬਾਸਰ ਕੇ ਗਏ ਸੀ, ਉਹ ਵਾਪਸ ਆਏ, ਉਹਨਾਂ ਦੇ ਆਉਣ ਤੱਕ ਇਹ ਸਾਰਾ ਕੁਝ ਹੋ ਚੁੱਕਾ ਸੀ। ਬਾਬਾ ਅਮਰਦਾਸ ਨੇ ਆਣ ਕੇ ਵੇਖਿਆ ਗੁਰੂ ਅੰਗਦ ਦੇਵ ਮਹਾਰਾਜ ਵੀ ਨਹੀਂ, ਸਿੱਖ ਸੰਗਤਾਂ ਵੀ ਨਹੀਂ, ਕਿੱਧਰ ਚਲੇ ਗਏ? ਇਹ ਤੇ ਸੁੰਝਾ ਪਿਆ ਸਾਰਾ ਸਥਾਨ। ਮੈਂ ਪਿੰਡੋਂ ਆਇਆ, ਬਾਸਰ ਕਿਆਂ ਤੋਂ ਕੁਝ ਦਿਨਾਂ ਵਾਸਤੇ ਮੈਂ ਗਿਆ ਸਾਂ ਮਹਾਰਾਜ ਦੀ ਆਗਿਆ ਲੈ ਕੇ। ਪਿੰਡ ਚੋਂ ਪੁੱਛਿਆ, ਸ਼ਰਧਾਵਾਨ ਸੀ ਜਿਹੜੇ ਗੁਰੂ ਪਿਆਰੇ, ਭਾਈ ਸਤਿਗੁਰੂ ਕਿੱਥੇ ਨੇ? ਤੇ ਪਿੰਡ ਖਡੂਰ ਸਾਹਿਬ ਦੇ ਵਿੱਚੋਂ ਪਤਾ ਲੱਗਾ ਵੀ ਆਹ ਜਿਹੜਾ ਜੋਗੀ ਆ ਨਾ, ਇਹਨੇ ਇਹਨਾਂ ਪਿੰਡ ਦੇ ਲੋਕਾਂ ਨੂੰ ਚੁੱਕਣਾ ਦਿੱਤੀ ਤੇ ਕਿਹਾ ਵੀ ਗੁਰੂ ਅੰਗਦ ਦੇਵ ਸਾਹਿਬ ਨੂੰ ਆਖੋ ਜਾਂ ਖਡੂਰ ਸਾਹਿਬ ਛੱਡ ਕੇ ਚਲੇ ਜਾਣ ਜਾਂ ਮੀਂਹ ਪਵਾਉਣ। ਤੇ ਮਹਾਰਾਜ ਨੇ ਪ੍ਰਮਾਤਮਾ ਦੀ ਰਜ਼ਾ ਚ ਕੋਈ ਦਖਲ ਨਹੀਂ ਦਿੱਤਾ, ਉੱਥੇ ਚਲੇ ਗਏ ਤੇ ਕਹਿੰਦੇ ਹੁਣ ਮੀਂਹ ਪਿਆ। ਬਾਬਾ ਅਮਰਦਾਸ ਕਹਿੰਦੇ ਮੀਂਹ ਪਿਆ, ਉਹ ਪਿੰਡ ਦੇ ਸਾਰੇ ਜ਼ਿਮੀਦਾਰ ਜਿੰਨੇ ਲੋਕ ਸਨ ਉਹ ਬਾਬਾ ਅਮਰਦਾਸ ਦੇ ਕੋਲ ਆ ਗਏ। ਉਹ ਕਹਿੰਦੇ ਤੁਸੀਂ ਗੁਰੂ ਅੰਗਦ ਸਾਹਿਬ ਦੀ ਸੇਵਾ ਕਰਦੇ ਹੋ, ਗੁਰੂ ਤੁਹਾਡੇ ਤੇ ਬਹੁਤ ਪ੍ਰਸੰਨ ਆ, ਅਸੀਂ ਗੁਰੂ ਤੋਂ ਵੀ ਬੇਮੁੱਖ ਹੋ ਗਏ ਹਾਂ ਤੇ ਜੋਗੀ ਨੇ ਵੀ ਮੀਂਹ ਨਹੀਂ ਪਵਾਇਆ। ਇਹ ਤੇ ਗੁਰੂ ਪਾਤਸ਼ਾਹ ਦੀ ਐਸੀ ਰਜ਼ਾ, ਐਸਾ ਹੁਕਮ, ਮਾਲਕ ਦਾ ਐਸਾ ਹੁਕਮ, ਮਾਲਕ ਦੀ ਐਸੀ ਰਜ਼ਾ ਕਿ ਅਸੀਂ ਤੇ ਦੋਵਾਂ ਪਾਸਿਆਂ ਤੋਂ ਕਾਹੇ ਜੋਗੇ ਵੀ ਨਹੀਂ ਰਹਿ ਗਏ। ਅਸੀਂ ਤੇ ਇਹਨੂੰ ਚੁੱਕਣਾ ਚਾਹ ਕੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿ ਦਿੱਤਾ ਤੁਸੀਂ ਚਲੇ ਜਾਓ ਖਡੂਰ ਛੱਡ ਕੇ। ਤੇ ਬਾਬਾ ਅਮਰਦਾਸ ਨੂੰ ਕਹਿੰਦੇ ਅਮਰਦਾਸ ਤੂੰ ਕੋਈ ਕਿਰਪਾ ਕਰ ਤੇ ਸਾਨੂੰ ਬਖਸ਼ਾ ਗੁਰੂ ਅੰਗਦ ਸਾਹਿਬ ਕੋਲੋਂ, ਕਿਉਂਕਿ ਸਾਨੂੰ ਪਤਾ ਲੱਗ ਗਿਆ ਵੀ ਇਸ ਜੋਗੀ ਦੇ ਕੋਲ ਵੀ ਕੁਝ ਨਹੀਂ ਹੈ। ਬਾਬਾ ਅਮਰਦਾਸ ਕਹਿੰਦੇ ਪ੍ਰਭੂ ਅੱਗੇ ਅਰਦਾਸ ਬੇਨਤੀ ਕਰਦੇ ਆ, ਆਪੇ ਮੀਂਹ ਪਊਗਾ। ਪਰਮੇਸ਼ਰ ਅੱਗੇ ਅਰਦਾਸ ਕਰਦੇ ਮੀਂਹ ਪਊ, ਪਰ ਇੱਕ ਕੰਮ ਕਰਨਾ ਪੈਣਾ, ਨਾਲੇ ਅਰਦਾਸ ਬੇਨਤੀ ਕਰਦੇ ਬਾਬਾ ਅਮਰਦਾਸ ਤੇ ਨਾਲੇ ਪਤਾ ਕੀ ਕਹਿੰਦੇ? ਕਹਿੰਦੇ ਉਸ ਜੋਗੀ ਦਾ ਕਰਕੇ ਮੇਰੇ ਗੁਰੂ ਨੂੰ ਇਹਨਾਂ ਲੋਕਾਂ ਨੇ ਇੱਦਾਂ ਆਖਿਆ ਨਾ। ਵੇਖੋ ਬਾਬੇ ਅਮਰਦਾਸ ਦੀ ਭਾਵਨਾ ਜਿਹੜੀ ਆ ਉਹ ਠੀਕ ਹੈ, ਮੈਨੂੰ ਖਿਮਾ ਕਰਿਓ। ਬਾਅਦ ਚ ਗੁਰੂ ਅੰਗਦ ਸਾਹਿਬ ਨੇ ਕਹਿਣਾ ਵੀ ਤੈਨੂੰ ਇੱਦਾਂ ਨਹੀਂ ਸੀ ਕਰਨਾ ਚਾਹੀਦਾ, ਪਰ ਇੱਕ ਰਹਿਤਨਾਮੇ ਜਦੋਂ ਤੁਸੀਂ ਪੜ੍ਹਦੇ ਹੋ ਨਾ ਉਸ ਵੇਲੇ ਕਹਿੰਦੇ ਗੁਰ ਕੀ ਨਿੰਦਾ ਸੁਣੇ ਨਾ ਕਾਨ, ਭੇਟਾ ਸੰਗ ਕਰੇ ਕਿਰਪਾਨ। ਤਲਵਾਰ ਕੱਢ ਲਓ ਜੇ ਕੋਈ ਤੇਰੇ ਗੁਰੂ ਦੀ ਨਿੰਦਿਆ ਕਰਦਾ, ਜੇ ਤੇਰੇ ਗੁਰੂ ਦੀ ਕੋਈ ਨਿੰਦਿਆ ਕਰਦਾ ਵਾ ਤੇ ਆਪਣੇ ਕੰਨਾਂ ਨਾਲ ਨਾ ਸੁਣ, ਜੇ ਤੇ ਕੁਝ ਕਰ ਸਕਦਾ ਤੇ ਕਰ, ਉਹਨੂੰ ਹਟਾ, ਰੋਕ ਕਰ ਉਹਦੀ ਜ਼ਬਾਨ ਬੰਦ, ਤੇ ਜੇ ਤੂੰ ਨਹੀਂ ਨਾ ਰੋਕ ਸਕਦਾ ਤੇ ਫਿਰ ਉੱਥੋਂ ਪਾਸੇ ਹਟ ਜਾ, ਕਿਨਾਰਾ ਕਰ ਜਾ, ਉੱਥੋਂ ਚਲਿਆ ਜਾ। ਗੁਰੂ ਦੀ ਨਿੰਦਾ ਕੰਨਾਂ ਨਾਲ ਨਾ ਸਿੱਖ ਸੁਣੇ, ਇਹ ਰਹਿਤਨਾਮਿਆਂ ਚ ਜ਼ਿਕਰ ਆਇਆ। ਸਮੇਂ ਸਮੇਂ ਤੇ ਜੂਝਦੇ ਰਹੇ ਨੇ ਸਿੱਖ। 1978 ਦੀ ਵਿਸਾਖੀ ਨੂੰ 13 ਸਿੰਘ ਜਿਹੜੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸ਼ਹੀਦ ਹੋਏ ਆ, ਉਹ ਕਿਉਂ ਸ਼ਹੀਦ ਹੋਏ ਆ? ਗੁਰ ਕੀ ਨਿੰਦਾ ਸੁਣੇ ਨਾ ਕਾਨ, ਗੁਰੂ ਦੀ ਨਿੰਦਾ ਆਪਣੇ ਕੰਨਾਂ ਨਾਲ ਨਹੀਂ ਸੁਣ ਸਕਦੇ। ਆਪਾਂ ਕੁਰਬਾਨ ਕਰ ਦੇਵਾਂਗੇ ਪਰ ਕੰਨਾਂ ਚ ਆਵਾਜ਼ ਨਹੀਂ ਪੈਣੀ ਚਾਹੀਦੀ। ਹੁਣ ਕੀ ਹੋਇਆ? ਬਾਬਾ ਅਮਰਦਾਸ ਕਹਿੰਦੇ ਉਹ ਜਿਹੜਾ ਜੋਗੀ ਹੈ ਨਾ, ਉਹਨੂੰ ਕੱਢੋ ਘੋੜੇ ਚੋਂ ਬਾਹਰ, ਉਹਨੂੰ ਫੜ ਕੇ ਨਾ ਤੇ ਖੇਤਾਂ ਦੇ ਵਿੱਚ ਘਸੀਟੋ। ਤੇ ਕਹਿਣ ਲੱਗੇ ਮੈਂ ਵੀ ਅਰਦਾਸ ਬੇਨਤੀ ਕਰਦਾ ਮਾਲਕ ਅੱਗੇ। ਕਹਿੰਦੇ ਜਿੱਥੇ ਜਿੱਥੇ ਉਸ ਜੋਗੀ ਨੂੰ ਘਸੀਟੋਗੇ ਨਾ, ਉਹਨਾਂ ਉਹਨਾਂ ਖੇਤਾਂ ਦੇ ਵਿੱਚ ਮੀਂਹ ਪਏਗਾ। ਉਧਰੋਂ ਅਰਦਾਸ ਕੱਢ ਲਿਆ, ਜ਼ਿਮੀਦਾਰਾਂ ਨੇ ਜੋਗੀ ਬਾਹਰ ਬੰਨ ਲਈਆਂ ਲੱਤਾਂ ਰੱਸੇ ਨਾਲ ਉਹਦੀਆਂ, ਤੇ ਰੱਸੇ ਤੋਂ ਫੜ ਕੇ ਹੁਣ ਜਦੋਂ ਘਸੀਟਣ ਲੱਗੇ ਨਾ, ਉਧਰੋਂ ਅਰਦਾਸ ਤੇ ਉਧਰੋਂ ਜੋਗੀ ਨੂੰ ਘਸੀਟਦੇ ਆ, ਤੇ ਪਤਾ ਕੀ ਹੋਇਆ? ਬੱਦਲ ਚੜਾ ਹੈ, ਕਾਲੀਆਂ ਘਟਾਵਾਂ ਆ ਗਈਆਂ। ਜਦੋਂ ਕਾਲੀਆਂ ਘਟਾਵਾਂ ਚੜੀਆਂ, ਹੁਣ ਵਰਖਾ ਹੋਣੀ ਸ਼ੁਰੂ ਹੋ ਗਈ। ਹੁਣ ਜਿਹੜੇ ਜ਼ਿਮੀਦਾਰ ਆ ਉਹ ਇੱਕ ਦੂਜੇ ਵੱਲ ਨੂੰ ਖਿੱਚਦੇ ਆ, ਇੱਕ ਕਹਿੰਦਾ ਮੇਰੇ ਖੇਤਾਂ ਚ ਨਹੀਂ ਮੀਂਹ ਪੈਂਦਾ, ਦੂਜਾ ਕਹਿੰਦਾ ਮੇਰੇ ਖੇਤਾਂ ਚ ਨਹੀਂ ਪੈਂਦਾ, ਜਲਦੀ ਕਰੋ ਇਹਨੂੰ ਜੋਗੀ ਨੂੰ ਮੇਰੇ ਖੇਤਾਂ ਵੱਲ ਲਿਆਓ। ਕੋਈ ਕਿਸੇ ਪਾਸੇ ਖਿੱਚਦਾ, ਕੋਈ ਕਿਸੇ ਪਾਸੇ ਖਿੱਚਦਾ। ਇਤਿਹਾਸ ਦੱਸਦਾ ਵਾ ਕਿ ਉਹ ਜੋਗੀ ਜਿਹੜਾ ਇੰਜ ਘਸੀਟ ਘਸੀਟ ਕੇ ਅੰਗ ਟੁੱਟਣੇ ਸ਼ੁਰੂ ਹੋ ਗਏ ਉਹਦੇ, ਏਦਾਂ ਅੰਗ ਅੰਗ ਹੋ ਕੇ ਮਰ ਗਿਆ, ਖਤਮ ਹੋ ਗਿਆ। ਬਹੁਤ ਵਰਖਾ ਹੋਈ, ਬਹੁਤ ਮੀਂਹ ਪਿਆ। ਉਹ ਜਿਹੜੇ ਖਡੂਰ ਸਾਹਿਬ ਦੇ ਲੋਕ ਸਨ, ਉਹ ਬਾਬੇ ਅਮਰਦਾਸ ਨੂੰ ਕਹਿੰਦੇ ਇੱਕ ਕਿਰਪਾ ਹੋਰ ਕਰੋ ਹੁਣ। ਕਹਿੰਦੇ ਕੀ? ਕਹਿੰਦੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਖਡੂਰ ਸਾਹਿਬ ਵਾਪਸ ਲੈ ਕੇ ਆਈਏ ਹੁਣ, ਤੇ ਤੂੰ ਸਾਡੇ ਨਾਲ ਚੱਲ। ਨੇੜੇ ਨੇੜੇ ਦੇ ਪਿੰਡਾਂ ਚ ਗੁਰੂ ਅੰਗਦ ਸਾਹਿਬ ਨੇ ਬਹੁਤ ਪ੍ਰਚਾਰ ਕੀਤਾ ਉਹਨਾਂ ਦਿਨਾਂ ਚ। ਜਦੋਂ ਗਏ ਮਹਾਰਾਜ ਦੇ ਕੋਲ ਬਾਬਾ ਅਮਰਦਾਸ ਅੱਗੇ ਆ, ਤੇ ਫਿਰ ਉਹੀ ਓ ਗੱਲ। ਬਾਬੇ ਅਮਰਦਾਸ ਨੇ ਜਦੋਂ ਜਾ ਕੇ ਮੱਥਾ ਟੇਕਿਆ ਤੇ ਗੁਰੂ ਅੰਗਦ ਦੇਵ ਸਾਹਿਬ ਨੇ ਚਿਹਰਾ ਦੂਜੇ ਪਾਸੇ ਕਰ ਲਿਆ, ਕਹਿੰਦੇ ਤੈਨੂੰ ਨੀ ਅੱਜ ਦਰਸ਼ਨਾਂ ਦੀ ਆ ਗਿਆ, ਕਰਕੇ ਕੀ ਆਇਆ? ਬਾਬਾ ਅਮਰਦਾਸ ਨੇ ਤਰਲਾ ਲਿਆ, ਮਹਾਰਾਜ ਤੁਸੀਂ ਬਖਸ਼ਾਂ ਦੋ, ਭੁੱਲ ਚੁੱਕ ਖਿਮਾ ਕਰੋ, ਪਰ ਦੱਸੋ ਤੇ ਸਹੀ ਵੀ ਦਰਸ਼ਨ ਕਿਉਂ ਨੀ ਦੇਣਾ। ਕਹਿਣ ਲੱਗੇ ਅਮਰਦਾਸ, ਜਿਹੜਾ ਕੰਮ ਤੂੰ ਕਰਕੇ ਆਇਆ ਮੈਂ ਨਹੀਂ ਸੀ ਕਰ ਸਕਦਾ। ਗੁਰੂ ਸਮਰੱਥ ਹੈ ਨਾ, ਅੱਜ ਦੇ ਸ਼ਬਦ ਚ ਵੀ ਇਹ ਗੱਲ ਆਈ ਹੈ, ਗੁਰਦਾਤਾ ਸਮਰੱਥ ਗੁਰ ਗੁਰ ਸਭ ਮੈਂ ਰਿਹਾ ਸਮਾਏ, ਗੁਰੂ ਸਮਰੱਥ ਆ। ਕਹਿੰਦੇ ਅਮਰਦਾਸ ਜਿਹੜਾ ਕੰਮ ਤੂੰ ਕਰਕੇ ਆਇਆ ਮੈਂ ਨਹੀਂ ਸੀ ਕਰ ਸਕਦਾ। ਕਹਿੰਦੇ ਮਹਾਰਾਜ ਤੁਸੀਂ ਤੇ ਸਭ ਕੁਝ ਕਰ ਸਕਦੇ ਹੋ, ਮੈਂ ਤੇ ਤੁਹਾਡਾ ਨਮਾਣਾ ਜਿਹਾ ਇੱਕ ਦਾਸ ਆ, ਪਰ ਬੇਨਤੀ ਦਾਤਿਆ ਇਹ ਆ ਕਿ ਗੁਰੂ ਦੀ ਨਿੰਦਿਆ ਕੰਨਾਂ ਨਾਲ ਸੁਣੀ ਨਹੀਂ ਗਈ, ਸੁਣਿਆ ਹੀ ਨਹੀਂ ਗਿਆ ਕਿ ਮੇਰਾ ਸਮਰੱਥ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਦੂਜਾ ਸਰੂਪ ਆ ਸਰੀਰਕ ਚੋਲੇ ਚ, ਉਹ ਗੁਰੂ ਨਾਨਕ ਦੀ ਜੋਤ ਦੀ ਕੋਈ ਏਦਾਂ ਤੁਹੀਨ ਕਰੇ, ਕੌਣ ਹੋ ਸਕਦਾ? ਮੈਂ ਸੁਣ ਹੀ ਨਹੀਂ ਸਕਿਆ। ਨਾਸ਼ ਹੋ ਗਿਆ ਉਹ ਤਪਾ, ਉਹ ਜੋਗੀ। ਸਤਿਗੁਰੂ ਮੈਨੂੰ ਆਪਣੇ ਲੜ ਲਾ ਕੇ ਮੈਨੂੰ ਵੀ ਖਿਮਾ ਕਰੋ। ਸਤਿਗੁਰ ਕਹਿੰਦੇ ਅਮਰਦਾਸ, ਪ੍ਰਭੂ ਦੀ ਰਜਾ ਚ ਦਖਲ ਨਹੀਂ, ਉਹਦੇ ਭਾਣੇ ਚ ਰਾਜੀ ਰਹੀ ਦਾ ਵਾ। ਥੋੜੀ ਜੀ ਤਾਕਤ ਤੇਰੇ ਕੋਲ ਆਈ, ਤੂੰ ਜਰ ਨਹੀਂ ਸਕਿਆ, ਅਸੀਂ ਵੀ ਤੇ ਜਰਿਆ, ਅਜਰ ਸ਼ਕਤੀ ਨੂੰ ਜਰਮ ਦੀ ਤਾਕਤ ਰੱਖ। ਕਹਿੰਦੇ ਮਹਾਰਾਜ ਜਰਾਂਗਾ ਵੀ ਤੇ ਤਾਂ ਜੇ ਤੁਹਾਡੀ ਬਖਸ਼ਿਸ਼ ਹੋਏਗੀ, ਤੇ ਤੁਸੀਂ ਪਿੱਠ ਤੇ ਹੱਥ ਰੱਖ ਦੋ, ਜਰਨ ਸ਼ਕਤੀ ਵੀ ਦੇ ਦੋ। ਪਰ ਗੁਰੂ ਦੀ ਨਿੰਦਾ ਨਹੀਂ ਸੁਣ ਸਕਦਾ। ਸਾਹਿਬ ਸੱਚੇ ਪਾਤਸ਼ਾਹ ਨੇ ਗੱਲ ਨਾ ਲਾਇਆ, ਮਹਾਰਾਜ ਕਹਿੰਦੇ ਅਮਰਦਾਸ ਸਮਰੱਥਾ ਬਹੁਤ ਹੋਏਗੀ, ਪਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਲੋੜ ਹੋਏ ਉੱਥੇ ਵਰਤਣੀ ਆ, ਕਿਸੇ ਨੂੰ ਮਾਰਨ ਵਾਸਤੇ ਨਹੀਂ ਜਿਵਾਲਣ ਵਾਸਤੇ ਵਰਤਣੀ। ਇਹ ਸਮਰੱਥਾ ਕਿਸੇ ਨੂੰ ਜ਼ਿੰਦਗੀ ਦੇਣ ਵਾਸਤੇ ਆ, ਮੌਤ ਵਾਸਤੇ ਨਹੀਂ। ਗੁਰੂ ਨਾਨਕ ਦਾ ਘਰ ਮੋਇਆਂ ਵਿੱਚ ਜਾਨ ਪਾਉਣ ਵਾਲਾ ਆ, ਮਾਰਨ ਵਾਲਾ ਨਹੀਂ। ਸਾਹਿਬ ਸਤਿਗੁਰੂ ਸ਼ਹਿਨਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ, ਬਾਬਾ ਅਮਰਦਾਸ ਨੂੰ ਜਦੋਂ ਇਹ ਬਚਨ ਬੋਲ ਕੇ ਆਪਣੇ ਗਲ ਨਾਲ ਆ ਲਿਆ ਨਾ ਗੁਰੂ ਅੰਗਦ ਸਾਹਿਬ ਨੇ, ਤੇ ਬਾਬਾ ਅਮਰਦਾਸ ਕਹਿੰਦੇ ਦਾਤਿਆ ਆ ਪਿੰਡ ਵਾਲਿਆਂ ਨੂੰ ਵੀ ਖਿਮਾ ਕਰ ਦੋ, ਇਹਨਾਂ ਨੂੰ ਤੁਹਾਡੀ ਮਹਿਮਾ ਦਾ ਪਤਾ ਨਹੀਂ ਸੀ। ਗੁਰ ਕੀ ਮਹਿਮਾ ਕਿਆ ਕਹਾਂ, ਗੁਰ ਵਿਵੇਕ ਸਤ ਸਰ, ਉਹ ਆਦਿ ਜੁਗਾਦੀ ਜੁਗੈ ਜੁਗ ਪੂਰਾ ਪਰਮੇਸ਼ਰ। ਇਹਨਾਂ ਨੂੰ ਤੁਹਾਡੀ ਮਹਿਮਾ ਦਾ ਨਹੀਂ ਸੀ ਪਤਾ, ਦਾਤਾ ਇਹਨਾਂ ਨੂੰ ਖਿਮਾ ਕਰਦਾ। ਸਾਰੇ ਨਗਰ ਵਾਸੀਆਂ ਜਦੋਂ ਖਿਮਾ ਮੰਗੀ ਤੇ ਬੇਨਤੀ ਕੀਤੀ, ਫਿਰ ਵਾਪਸ ਖਡੂਰ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਏ, ਫਿਰ ਖਡੂਰ ਸਾਹਿਬ ਆ ਕੇ ਸੰਗਤਾਂ ਨੂੰ ਨਿਹਾਲ ਕੀਤਾ। ਕਹਿਣ ਦਾ ਭਾਵ ਉਹ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕਹਿੰਦੇ ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਉਹ ਆਪ ਤੁਹਾਡੇ ਦਿਲਾਂ ਦੀਆਂ ਸਾਰੀਆਂ ਦੀਆਂ ਸਾਰੀਆਂ ਜਾਣਦਾ ਵਾ। ਕਹਿੰਦੇ ਉਸ ਮਾਲਕ ਦੀ ਰਜ਼ਾ ਵਿੱਚ ਰਾਜੀ ਰਹੋ, ਉਹਦੇ ਅੱਗੇ ਸਲਾਮ ਕਰਦੇ ਨਮਸਕਾਰ ਕਰਦੇ ਹੋ, ਉਹਦੇ ਅੱਗੇ ਗਿਲਾ ਸ਼ਿਕਵਾ ਨਾ ਕਰੋ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕੇਵਲ ਮਾਲਕ ਪਰਮਾਤਮਾ ਦੇ ਅੱਗੇ ਜੋਦੜੀ ਤੇ ਜੋ ਵੀ ਉਹ ਕਰਦਾ ਆ ਕਹਿੰਦੇ ਉਹਦੇ ਸ਼ੁਕਰਾਨੇ, ਉਹਦੇ ਭਾਣੇ ਵਿੱਚ ਰਾਜੀ ਰਹੋ। ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ, ਜਿਹੜੇ ਮਾਲਕ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਲੈ ਲੈਂਦੇ ਆ, खर्च लेंगे वर्त लेंगे ते शुकर शुकर करी जांदे जेड़े शुकर शुकर करी जांदे आ के मालका तेरा शुकर आ दाता लेंदे आ खुशियां लेंदे आ ते शुकर शुकर करी जांदे आ ओ परमात्मा ते एदा कहिंदा आ एदियां पिछलियां किश्तां वापस आ गईयां एदे ते होर बख्शिश कर दियो एदे ते होर रहमत कर दियो ते जेड़ियां जेड़े दाता लैण भी पर वटे विच उहदा शुकराना ना करना महाराज कहिंदे ओ मन करके कोड़े लोग आ ओ आत्मिक जीवन वाले पासों मरे हुए लोग जो बिन सतगुर सेवे खांदे पहनदे से मोए मर जम्मे कोड़े ते फिर आखे की सिख सिख आखे रैण दिनस प्रभात तू है ही गावना जी जंत सरबत नाओ तेरा त्यावना तू दाता दातार तेरा दिता खावना भगत जना कै संग पाप गवावना जन नानक सत बलिहारे बल बल जावना ओदे तो बलिहार ओदे तो सदके ओदे तो कुर्बान जाइए ते तां आपा जीवन की बनाइए चाकर लगे चाकरी जे चला कसमे पाए हुरमत तिसनो अगली ओ वजों पे दूना खाए खसमे करे बराबरी ओदे बराबर नहीं चाकर बन के रहना खसमे करे बराबरी फिर गैरत अंदर पाए वजो गवाए अगला मोहे मोह पाना खाए ते कहना की है ये गुरु अंगद साहब का श्लोक है इस करके गुरु अंगद साहब सच्चे पातशाह फिर अंगद गुर ते अमरदास रामदास हुई सहाय ये कहना की आ के जिसदा दिता खावना तिस कही है शाबाश नानक हुक्म न चलई नाल खसम चले अरदास मैं तान दीबान तू है मेरे स्वामी मैं तुद आगे अरदास मैं होर खाओ नाही जिस पै करूं बेनंती मेरा दुख सुख तुझ ही पास दुख दी गल आ सुख दी गल आ खुशी दी गल आ गमी दी गल आ मेरा सारे दा सारा कुछ मालका तेरे नाल सांझ आया मैं तेरे अगे जोदड़ी तेरे अगे ही अरदास करदा क्योंकि तेरे तो बिना संसार विच दूसरी ओट कोई नहीं होर आसरा कोई नहीं तेरे तो बिना किसी अगे होर तरला नहीं लै सकदा ते धन गुरु अंगद देव साहब की उस्तत विच आपां यही कह सकते हां होवै सिफत कसम दी नूर अरसों कुरसों झटी है तुद डिठे सच्चे पातशाह मल जन्म जन्म दी कटी है धन गुरु अंगद देव साहब सच्चे पातशाह करन बख्शिश साडे मन हिरदियां च गुर इतिहास विचों कोई कणी उन्हां दी बाणी विचों कोई कमी मैं तुद आगे अरदास इस विचार विचों कोई किणका साडे मनां च भी वस जाए तां कि गाविया ते सुनिया थाए पै के ए लोक सुखी है परलोक सुहेले नानक हर प्रभ आपे मेले बन जाइए इनिया बेनतियां प्रवान करियो जे हुईयां भुलां चुकां दी खिमा बख्शनी सारियां संगतां अदब सहित मिलके गुरु फतेह दी सांझ करो वाहेगुरु जी का खालसा वाहेगुरु जी की फतेह एक ओंकार सतनाम